ਪਿਆਰੇ ਦੋਸਤੋ, ਅੱਜ ਸਾਡੇ ਨਾਲ ਟੈਲੀਫੋਨ ਲਾਈਨ ਤੇ ਮੈਲਬਨ ਤੋਂ ਬਲਜੀਤ ਸਿੰਘ ਹੋਣਾ ਨੇ ਸਾਂਝ ਬਣਾਈ ਹੈ, ਜਿਨ੍ਹਾਂ ਨੇ ਇੱਕ ਲੰਬਾ ਅਰਸਾ ਇੱਕ ਲੈਕਚਰਰ ਵਜੋਂ ਸੇਵਾ ਨਿਭਾਈ ਹੈ ਅਤੇ ਕੁਝ ਸਮਾਂ ਪਹਿਲਾਂ ਉਹਨਾਂ ਦੀਆਂ ਕੁਝ ਕਿਤਾਬਾਂ ਪ੍ਰਕਾਸ਼ਿਤ ਹੋਈਆਂ ਨੇ, ਜਿਨ੍ਹਾਂ ਵਿੱਚ ਉਹਨਾਂ ਨੇ ਅੰਗਰੇਜ਼ੀ ਔਰ ਪੰਜਾਬੀ ਦੇ ਵਿੱਚ ਪੋਇਟਰੀ ਵੀ ਲਿਖੀ ਹੈ, ਕਵਿਤਾਵਾਂ ਵੀ ਲਿਖੀਆਂ ਨੇ। ਸੋ ਆਓ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਤੇ ਜਾਣਦੇ ਹਾਂ ਇੱਕ ਲੇਖਕ ਵਜੋਂ ਉਹਨਾਂ ਦੀ ਜ਼ਿੰਦਗੀ ਦੇ ਸਫ਼ਰ ਬਾਰੇ।
ਹਾਂਜੀ, ਸਤਿ ਸ਼੍ਰੀ ਅਕਾਲ ਬਲਜੀਤ ਜੀ, ਸਵਾਗਤ ਪ੍ਰੋਗਰਾਮ 'ਚ।
ਓ ਥੈਂਕ ਯੂ ਵੈਰੀ ਮੱਚ ਫਾਰ ਹੈਵਿੰਗ ਮੀ, ਹੈ ਨਾ। ਬਹੁਤ
ਜੀ
ਬਹੁਤ ਸ਼ੁਕਰੀਆ ਤੁਹਾਡਾ।
ਜੀ ਬਲਜੀਤ ਜੀ, ਸਾਨੂੰ ਦੱਸੋਗੇ ਤੁਸੀਂ ਕਦੋਂ ਆਏ ਸੀ ਆਸਟ੍ਰੇਲੀਆ ਤੇ ਕਦੋਂ ਤੁਹਾਡਾ ਐਜ਼ ਏ ਰਾਈਟਰ ਤੁਹਾਡੀ ਜ਼ਿੰਦਗੀ ਦੀ ਸ਼ੁਰੂਆਤ ਹੋਈ?
ਮੈਂ ਆਇਆ ਸੀਗਾ 1994 'ਚ ਵਿਦ ਮਾਈ ਵਾਈਫ, ਤਾਂ ਐਜ਼ ਅ ਸਕਿੱਲ ਮਾਈਗ੍ਰੈਂਟ ਆਇਆ ਸੀਗਾ। ਉਹਦੇ ਬਾਅਦ ਮੈਂ PhD ਕੀਤੀ ਇੱਥੋਂ ਲਟਰੋਬ ਯੂਨੀਵਰਸਿਟੀ ਤੋਂ। ਉਹਦੇ ਬਾਅਦ ਮੈਂ ਇਕਨੋਮਿਕਸ ਪੜ੍ਹਾਉਣ ਲੱਗ ਪਿਆ ਸੀਗਾ। ਇਨ 2018 ਫਿਰ ਮੈਂ ਟੋਪਿਕਸ ਇਨ ਪਾਪੂਲੇਸ਼ਨ ਐਂਡ ਹੈਲਥ, ਇੱਕ ਮੇਰੀ ਕਿਤਾਬ ਪਬਲਿਸ਼ ਹੋਈ ਸੀਗੀ ਔਨ ਪਬਲਿਕ ਹੈਲਥ, ਬਿਕੋਜ਼ ਆਈ ਵਾਸ ਟੀਚਿੰਗ ਦੈਟ ਟਾਈਮ MPH ਕੋਰਸ, ਮਾਸਟਰ ਆਫ ਪਬਲਿਕ ਹੈਲਥ। ਉਹਦੇ ਬਾਅਦ 2018 'ਚ ਪਬਲਿਸ਼ ਹੋਈ ਸੀਗੀ, 2019 'ਚ ਹੋਈ ਸੀਗੀ, 20 'ਚ ਹੋਈ ਸੀਗੀ ਦ ਮੈਨੀਫੈਸਟੇਸ਼ਨਸ ਆਫ ਬੀਂਗ, ਜਿਹੜੀ ਮੈਂ ਇੰਗਲਿਸ਼ ਪੋਇਟਰੀ ਬੁੱਕ ਲਿਖੀ ਸੀਗੀ, ਤਾਂ ਉਹ 2020 ਹੋਈ ਸੀਗੀ। ਪਰ ਮੈਂ ਜਿਹੜੀ ਪਹਿਲੀ ਪੋਇਮ ਲਿਖੀ ਸੀਗੀ ਦੈਟ ਵਾਜ ਇਨ 2008, ਤਾਂ ਬਸ ਉਦਾਂ ਹੀ ਉਹ ਫਿਰ 2008 ਦੇ ਬਾਅਦ ਸਿਲਸਿਲਾ ਸ਼ੁਰੂ ਹੋ ਗਿਆ ਮੇਰੇ ਪੋਇਟਰੀ ਲਿਖਣ ਦਾ।
ਜੀ, ਤੇ ਤੁਸੀਂ ਪੋਇਟਰੀ ਅਪਾਰਟ ਫਰੋਮ ਇੰਗਲਿਸ਼ ਤੁਸੀਂ ਕਿਸੇ ਹੋਰ ਭਾਸ਼ਾ ਦੇ ਵਿੱਚ ਵੀ ਲਿਖੀ ਹੈ?
ਮੈਂ ਕੋਸ਼ਿਸ਼ ਕਰਦਾ ਹੈਗਾ ਪੰਜਾਬੀ, ਮੈਨੂੰ ਪੰਜਾਬੀ ਉਹਦਾ ਸਕ੍ਰਿਪਟ ਲਿਖਣੀ ਨਹੀਂ ਆਉਂਦੀ ਹੈਗੀ, ਪਰ ਮੈਂ ਹਿੰਦੀ 'ਚ ਲਿਖ ਲੈਂਦਾ ਪੰਜਾਬੀ ਨੂੰ
ਜੀ।
ਪਰ ਮੈਂ ਪੰਜਾਬੀ ਬੋਲ ਲੈਂਦਾ ਹੈਗਾ, ਔਰ ਮੈਂ ਪਰ ਮੈਂ ਪੜ੍ਹ ਨਹੀਂ ਪਾਉਂਦਾ ਹੈਗਾ, ਕਿਉਂਕਿ ਮੈਂ ਨਹੀਂ, ਮੈਨੂੰ ਓਪਰਚੁਨਿਟੀ ਨਹੀਂ ਮਿਲੀ ਸੀਗੀ। ਪਰ ਮੈਂ ਹਿੰਦੀ 'ਚ ਲਿਖ ਕੇ, ਪਰ ਪੰਜਾਬੀ ਵੀ ਗੀਤ ਲਿਖੇ ਹੈਗੇ ਮੈਂ,
ਜੀ
ਉਹ ਮੈਂ ਤੁਹਾਡੀ ਨਜ਼ਰ ਕਰਾਂਗਾ ਪੁੱਛ ਕੇ। ਹਾਂਜੀ, ਔਰ ਹਿੰਦੀ 'ਚ ਵੀ ਮੈਂ ਲਿਖ ਲੈਂਦਾ ਹੈਗਾ ਥੋੜ੍ਹਾ ਬਹੁਤ, ਜ਼ਿਆਦਾ ਨਹੀਂ, ਕੋਈ ਖਾਸ ਨਹੀਂ।
ਜੀ, ਤੇ ਇੱਕ ਚੀਜ਼ ਬਲਜੀਤ ਜੀ, ਮੈਂ ਜ਼ਰੂਰ ਪੁੱਛਣਾ ਚਾਹੂੰਗਾ ਕਿ ਕਿਸ ਤਰ੍ਹਾਂ ਸਬੱਬ ਬਣਿਆ ਇੱਕ ਤੁਸੀਂ ਟੀਚਿੰਗ ਲਾਈਨ ਤੋਂ, ਤੁਸੀਂ ਐਜ਼ ਏ ਤੁਸੀਂ ਯੂਨੀਵਰਸਿਟੀ ਦੇ ਵਿੱਚ ਟੀਚ ਕਰਦੇ ਕਰਦੇ ਕਿਸ ਤਰ੍ਹਾਂ ਰਾਈਟਿੰਗ ਦੀ ਲਾਈਨ ਦੇ ਵਿੱਚ ਤੁਸੀਂ ਆ ਗਏ, ਕਿਸ ਤਰ੍ਹਾਂ ਇਹ ਸਬੱਬ ਬਣਿਆ?
ਇਹ ਸੀਗਾ, ਮੈਂ ਵੀ ਬਹੁਤ ਹੈਰਾਨ ਹੈਗਾ, ਔਰ ਬਹੁਤ ਹੀ ਮੈਂ ਪਰਮਾਤਮਾ ਨੂੰ ਸ਼ੁਕਰ ਵੀ ਕਰਦਾ ਹੈਗਾ। ਉਹ ਸਮਾਂ ਇੱਦਾਂ ਦਾ ਸੀਗਾ, ਮੈਂ ਤੁਹਾਨੂੰ ਫਰੈਂਕਲੀ ਦੱਸਾਂ ਕਿ ਮੈਂ 2008 'ਚ ਮੈਂ ਇੱਥੇ, ਮੇਰੇ ਹਾਰਮੋਨੀਅਮ ਵੀ ਪਿਆ ਹੈਗਾ, ਮੇਰਾ ਕੰਪਿਊਟਰ ਵੀ ਪਿਆ ਹੈਗਾ, ਤਾਂ ਮੈਂ ਦੋਨੋਂ ਕੰਮ ਨਾਲ ਨਾਲ ਕਰਦਾ ਹੈਗਾ। ਜਦੋਂ ਮੈਂ ਆਪਣੀ ਰਾਈਟਿੰਗ ਤੋਂ, ਮਤਲਬ ਆਪਣੀ ਰਿਸਰਚ ਤੋਂ ਥੱਕ ਜਾਂਦਾ, ਤਾਂ ਮੈਂ ਹਾਰਮੋਨੀਅਮ ਵੀ ਵਜਾਉਣ ਲੱਗ ਪੈਂਦਾ। ਤਾਂ ਉਹ ਦਿਨ ਮੈਂ ਹਾਰਮੋਨੀਅਮ ਵਜਾ ਰਿਹਾ ਸੀਗਾ, ਤਾਂ ਟੈਲੀਵਿਜ਼ਨ 'ਤੇ ਓਲੰਪਿਕਸ ਚੱਲ ਰਹੇ ਸੀਗੇ। ਤਾਂ ਤੁਸੀਂ ਯਕੀਨ ਨਹੀਂ ਮੰਨੋਗੇ, ਮੈਂ ਕਦੇ ਵੀ ਪਰਮਾਤਮਾ ਤੋਂ ਇਹ ਨਹੀਂ ਮੰਗਿਆ ਕਿ ਮੈਨੂੰ ਕੋਈ ਰਾਈਟਿੰਗ ਦੀ ਸਕਿੱਲ ਦੇ ਦੇ, ਜਾਂ ਮੈਨੂੰ ਗਾਣੇ ਲਿਖਣ ਆ ਜਾਣ, ਜਾਂ ਇੱਦਾਂ ਹੋਏਗਾ। ਪਰ ਇੱਕ ਗੱਲ ਹੁੰਦੀ ਸੀਗੀ ਮੇਰੇ ਦਿਮਾਗ 'ਚ ਹਮੇਸ਼ਾ ਆਉਂਦੀ ਸੀਗੀ ਕਿ ਮੈਂ, ਜੇ ਮੈਂ ਬਾਲੀਵੁੱਡ 'ਚ ਗਾਣਾ ਹੋਵੇ ਤਾਂ ਮੈਨੂੰ ਕੌਣ ਗਾਣੇ ਦਊਗਾ। ਬਸ ਇਹ ਮੇਰੀ ਖੁਆਇਸ਼ ਸੀਗੀ, ਪਰ ਮੈਂ ਪਰਮਾਤਮਾ ਤੋਂ ਕਦੇ ਵੀ ਹੱਥ ਜੋੜ ਕੇ ਉੱਦਾਂ ਬੇਨਤੀ ਨਹੀਂ ਕੀਤੀ ਕਿ ਮੈਨੂੰ ਕੋਈ ਇੱਦਾਂ ਦਾ ਹੁਨਰ ਦੇ ਦੇ। ਪਰ ਇਹ ਹੁਨਰ ਮਿਲ ਗਿਆ 2008 'ਚ। ਮੈਂ ਖੜਾ ਸੀਗਾ, ਹਾਰਮੋਨੀਅਮ ਪਲੇਅ ਕਰਦਾ ਸੀਗਾ, ਤਾਂ ਮੇਰੇ ਥੀਸਿਸ ਦੇ ਪੇਪਰ ਜਿਹੜੇ ਮੈਂ 2000 'ਚ ਕੰਪਲੀਟ ਕੀਤੇ ਸੀਗੇ, ਉਹ ਡਰਾਫਟ ਪੇਪਰ ਪਏ ਸੀਗੇ, ਨਾਲ ਹੀ ਪੈਨ ਪੇਸਟ ਪਿਆ ਸੀਗਾ, ਤਾਂ ਉੱਥੇ ਮੈਂ ਫਟਾਫਟ ਜਿਹੜੇ 4 ਪੈਰਾਗ੍ਰਾਫ ਸੀਗੇ, ਵਿਦਆਊਟ ਐਨੀ ਥਿੰਕਿੰਗ, ਜਿਹਨੂੰ ਕਹਿੰਦੇ ਕੋਈ ਸ਼ਾਇਦ ਪਰਮਾਤਮਾ ਨੇ ਮਸ਼ੀਨ ਭਰ ਦਿੱਤੀ ਜਾਂ ਕੁਛ ਸਮਥਿੰਗ ਹੈਪਨਡ, ਤਾਂ ਮੈਂ ਉਹ 4 ਪੈਰਾਗ੍ਰਾਫ ਫਟਾਫਟ ਉਸੇ ਵੇਲੇ ਲਿਖ ਦਿੱਤੇ। ਉਹ ਮੇਰੀ ਸਟਾਰਟ ਰਾਈਟਿੰਗ ਸੀਗੀ, ਵਿਦਆਊਟ ਐਨੀ ਵਿਸ਼, ਵਿਦਆਊਟ ਐਨੀ ਆਸਕਿੰਗ, ਉਹ ਮੈਨੂੰ ਇੱਕ ਸਬਬ ਮਿਲਿਆ ਲਿਖਣ ਦਾ। ਉਹਦੇ ਬਾਅਦ ਫਿਰ ਸਿਲਸਿਲਾ ਸ਼ੁਰੂ ਹੋ ਗਿਆ।
ਜੀ, ਤੇ ਜਿਸ ਤਰ੍ਹਾਂ ਹੁਣੇ ਤੁਸੀਂ ਜ਼ਿਕਰ ਕੀਤਾ ਕਿ ਤੁਸੀਂ ਹਾਰਮੋਨੀਅਮ ਪਲੇ ਕਰ ਰਹੇ ਸੀ, ਸੋ ਮਤਲਬ ਤੁਹਾਨੂੰ 뮤직 ਦਾ ਸ਼ੌਂਕ ਤੁਹਾਨੂੰ ਸ਼ੁਰੂ ਤੋਂ ਹੀ ਰਿਹਾ ਹੁਣ?
ਹਾਂਜੀ, 뮤직 ਤਾਂ ਮੈਨੂੰ ਬਚਪਨ ਤੋਂ ਸ਼ੌਂਕ ਹੈ, ਗਾਣੇ ਗਾਉਣ ਦਾ, ਪੰਜਾਬੀ ਵੀ, ਹਿੰਦੀ ਵੀ, ਔਰ ਫਿਲਮੀ ਸੌਂਗਸ ਵੀ ਗਾਉਣ ਦਾ ਹੈਗਾ, ਉਹ ਮੈਂ ਗਾਉਂਦਾ ਰਿਹਾ ਹੈਗਾ।
ਜੀ, ਤੇ ਜੇ ਗੱਲ ਕਰੀਏ ਆਪਾਂ ਪੰਜਾਬੀ ਭਾਸ਼ਾ ਦੀ, ਪੰਜਾਬੀ ਭਾਸ਼ਾ ਦੇ ਵਿੱਚ ਕੋਈ ਜੇ ਤੁਸੀਂ ਕਵਿਤਾ ਸਾਡੇ ਨਾਲ ਸਾਂਝੀ ਕਰਨਾ ਚਾਹੋ ਤਾਂ?
ਅੱਛਾ, ਮੈਂ ਦੋ ਤਿੰਨ ਚੀਜ਼ਾਂ ਨਜ਼ਰ ਕਰਾਂਗਾ ਤੁਹਾਡੇ।
ਜੀ,
ਕੁਝ ਨਹੀਂ ਮੰਗਿਆ ਫੇਰ ਵੀ ਦਿੱਤਾ, ਕੁਛ ਨਹੀਂ ਮੰਗਿਆ ਫੇਰ ਵੀ ਦਿੱਤਾ, ਬੇਮੌਸਮ ਬਰਸਾਤ ਅਸੀਂ ਆਪਣੀ ਅੱਖੀ ਵੇਖਿਆ। ਤੇ ਜਦੋਂ ਮੈਂ ਲਿਖਣ ਲੱਗਿਆ ਤਾਂ ਮੈਨੂੰ ਇੱਦਾਂ ਲੱਗਿਆ ਕਿ ਇਹ ਤਾਂ ਬੇਮੌਸਮ ਬਰਸਾਤ ਹੈ, ਮੈਂ ਤਾਂ ਇਸਦੇ ਕਾਬਿਲ ਵੀ ਨਹੀਂ ਜਿਹੜਾ ਤੂੰ ਮੈਨੂੰ ਨਿਵਾਜ ਦਿੱਤਾ ਹੈਗਾ। ਫਿਰ ਕੁਛ ਪੰਕਤੀਆਂ ਮੈਂ ਹੋਰ ਵੀ ਲਿਖੀਆਂ ਸੀਗੀਆਂ ਪੰਜਾਬੀ 'ਚ। ਮਾਹੀਆ ਮੈਂ ਤੇਰੀ ਹਾਂ, ਤੇਰੀ ਸਦਾ ਹੀ ਰਵਾਂਗੀ। ਮਾਹੀਆ ਮੈਂ ਤੇਰੀ ਹਾਂ, ਤੇਰੀ ਸਦਾ ਹੀ ਰਵਾਂਗੀ, ਤੇਰੇ ਮਿੱਠੜੇ ਨੇ ਲੱਗਦੇ ਬੋਲ ਸਦਾ ਇਹੋ ਕਵਾਂਗੀ। ਮੈਨੂੰ ਆਉਂਦੀਆਂ ਨੇ ਯਾਦ ਤੇਰੀ ਗੱਲਾਂ ਦੇ ਉਹ ਝੂਟੇ, ਮੈਨੂੰ ਆਉਂਦੀਆਂ ਨੇ ਯਾਦ ਤੇਰੀ ਗੱਲਾਂ ਦੇ ਉਹ ਝੂਟੇ ਕੁਛ ਮਿੱਠੀਆਂ ਤੇ ਨਮਕੀਨ ਵਿਆਹ ਤੋਂ ਪਹਿਲਾਂ ਦੀ ਗੱਲਾਂ ਨੇ ਤੇਰਾ ਕਾਲਜ ਵਿੱਚ ਆਉਣਾ ਔਰ ਪਹਿਲਾ ਗੀਤ ਗਾਉਣਾ ਤੇਰਾ ਕਾਲਜ ਵਿੱਚ ਆਉਣਾ ਔਰ ਪਹਿਲਾ ਗੀਤ ਗਾਉਣਾ ਮੈਨੂੰ ਅੱਜ ਵੀ ਦਿਸਦਾ ਤੇਰਾ ਸਾਦਾ ਜਿਹਾ ਪਰਛਾਵਾਂ।
ਕਿਆ ਬਾਤ ਹੈ ਜੀ, ਕਿਆ ਬਾਤ ਹੈ। ਬਲਜੀਤ ਜੀ, ਇੱਕ ਚੀਜ਼ ਮੈਂ ਜ਼ਰੂਰ ਪੁੱਛਣਾ ਚਾਹਾਂਗਾ ਕਿ ਇੰਨੀ ਸੋਹਣੀ ਜਿਸ ਤਰ੍ਹਾਂ ਤੁਸੀਂ ਕਵਿਤਾ ਲਿਖ ਲੈਂਦੇ ਹੋ, ਕੀ ਇੰਸਪੀਰੇਸ਼ਨ ਰਹੀ ਹੈ ਤੁਹਾਡੀ, ਕਿੱਥੋਂ ਤੁਹਾਨੂੰ ਇੰਸਪੀਰੇਸ਼ਨ ਮਿਲੀ ਹੈ ਸਾਰੀ?
ਇਹ ਇੰਸਪੀਰੇਸ਼ਨ ਤੁਸੀਂ ਇਹ ਕਹਿ ਲਓ ਕਿ ਇਨਸਾਨ ਹੈਗੇ ਆ, ਮੇਰੀ ਲਾਈਫ 'ਚ ਇਨਸਾਨ ਹੀ ਆ ਹੈਗੇ ਜਿਹੜੇ ਇੰਸਪੀਰੇਸ਼ਨ ਬਣ ਕੇ ਆਏ ਹੈਗੇ ਆ, ਤੁਸੀਂ ਆਏ ਹੈਗੇ ਆ, ਹੋਰ ਲੋਕ ਵੀ ਆਏ ਹੈਗੇ, ਜਿਹੜਾ ਵੀ ਮੈਨੂੰ ਕਿਸੇ ਮੋੜ ਤੇ ਮਿਲ ਜਾਵੇ ਉਹ ਮੇਰੀ ਇੰਸਪੀਰੇਸ਼ਨ, ਉਹ ਮੈਨੂੰ ਕੁਛ ਨਾ ਕੁਛ ਨੌਲੇਜ ਦੇ ਜਾਂਦਾ ਹੈਗਾ, ਕੁਛ ਨਾ ਕੁਛ ਮੇਰੇ ਲਈ ਇਹ ਕਹਿ ਜਾਂਦਾ ਹੈਗਾ, ਤਾਂ ਉਹ ਫਿਰ ਮੇਰੀ ਇੰਸਪੀਰੇਸ਼ਨ ਉਹ ਬਣ ਜਾਂਦੇ ਹੈਗੇ ਆ। ਉਹ ਇੰਸਪੀਰੇਸ਼ਨ ਇਹ ਤਾਂ ਹੈਗਾ ਕਿ ਤੁਹਾਡੇ ਕੋਲ ਕੋਈ ਨੌਲੇਜ ਹੈਗੀ ਹੈ, ਤੁਸੀਂ ਮੇਰੇ ਨਾਲ ਕੋਈ ਗੱਲਬਾਤ ਕੀਤੀ ਤਾਂ ਤੁਸੀਂ ਮੇਰੀ ਨੌਲੇਜ ਨੂੰ ਐਡ ਕਰ ਦਿੱਤਾ, ਐਂਡ ਦੈਟ ਟਰਨਸ ਇਨ ਟੂ ਪੋਇਟਰੀ। ਤਾਂ ਇਹ ਸਾਰੇ ਸਿਰਫ ਕੁਛ ਉਹਨਾਂ 'ਚ ਇਮੈਜੀਨੇਸ਼ਨ ਹੈਗੇ ਆ, ਕੁਛ ਰੋਮਾਂਸ ਵੀ ਮੈਂ ਭਰ ਜਾਂਦਾ ਕਦੇ ਕਦੇ। ਇਹ ਜਿਹੜਾ ਹੁਣ ਇਹ ਮੈਂ ਲਿਖਿਆ ਤੇਰਾ ਕਾਲਜ ਵਿੱਚ ਪਹਿਲਾ ਗੀਤ ਗਾਣਾ, ਇਹ ਮੈਨੂੰ ਯਾਦ ਹੈ 1985 'ਚ ਮੈਂ ਜਦੋਂ ਗ੍ਰੈਜੂਏਸ਼ਨ ਕਰ ਰਿਹਾ ਸੀ, ਮਿਊਜ਼ਿਕ ਕੰਪੀਟੀਸ਼ਨ ਹੋ ਰਿਹਾ ਸੀਗਾ, ਤਾਂ ਮੈਂ ਪਹਿਲਾਂ ਗੀਤ ਗਾਇਆ ਹਿੰਦੀ 'ਚ ਸੀਗਾ, ਉਹ ਮਿਲੀ ਪਿਕਚਰ ਦੇ, ਆਏ ਤੁਮ ਯਾਦ ਮੁਝੇ ਗਾਣੇ ਲਗੀ ਹਰ ਧੜਕਨ, ਖੁਸ਼ਬੂ ਲਾਈ ਪਵਨ ਮਹਿਕਾ ਚੰਦਨ। ਇਹ ਲਾਈਨਾਂ ਉੱਥੋਂ ਆ ਗਈਆਂ ਹੈਗੀਆਂ ਜਦੋਂ ਮੈਂ ਪਹਿਲਾਂ ਗੀਤ ਕਾਲਜ ਕੰਪੀਟੀਸ਼ਨ 'ਚ ਗਾਇਆ ਸੀਗਾ। ਤਾਂ ਮੇਰੀ ਇੰਸਪੀਰੇਸ਼ਨ ਸਾਰੇ ਹੈਗੇ ਆ। ਜੇ ਤੁਸੀਂ ਇੱਕ ਮੈਂ ਲਿਖੀ ਸੀਗੀ, ਕਹਿੰਦਾ ਕੁਛ ਲਿਖ ਸਕੂੰ ਇਸ ਲਈ ਵੋ ਹਰ ਮੋੜ ਖੜੇ ਰਹੇ, ਕੁਛ ਲਿਖ ਸਕੂੰ ਇਸ ਲਈ ਵੋ ਹਰ ਮੋੜ ਖੜੇ ਰਹੇ, ਹਰ ਇਨਸਾਨ ਖੁਦੀ ਕਿਤਾਬ ਇੱਕ ਇਨਸਾਨ ਕੁਛ ਵੀ ਨਹੀਂ ਹੈ। ਕਹਿੰਦਾ ਮੈਂ ਇੱਕ ਇਨਸਾਨ ਤੇ ਡਿਪੈਂਡ ਨਹੀਂ ਕਰਦਾ, ਮੇਰੇ ਲਈ ਤਾਂ ਸਾਰਾ ਇਨਸਾਨ ਸਾਰਾ ਜਗਤ ਹੀ ਮੈਨੂੰ ਕੁਛ ਨਾ ਕੁਛ ਨੌਲੇਜ ਦੇ ਜਾਂਦਾ ਹੈਗਾ, ਜਦੋਂ ਉਹ ਮੈਨੂੰ ਨੌਲੇਜ ਦੇ ਜਾਂਦੇ ਹੈ ਤਾਂ ਮੈਂ ਕੁਛ ਚਾਰ ਅਕਸ਼ਰ ਲਿਖ ਲੈਂਦਾ ਹੈਗਾ।
ਜੀ, ਬਹੁਤ ਬਹੁਤ ਚੰਗਾ ਲੱਗਦਾ ਜਦੋਂ ਕੋਈ ਵੀ ਇੰਨਾ ਪਿਆਰ ਆਪਣਾ ਆਪਣੇ ਥੋਟਸ ਨੂੰ ਸ਼ਾਇਰੀ ਦੇ ਜ਼ਰੀਏ ਜਾਂ ਪੋਇਟਰੀ ਦੇ ਜ਼ਰੀਏ ਲੋਕਾਂ ਸਾਹਮਣੇ ਰੱਖਦਾ, ਬੜਾ ਚੰਗਾ ਲੱਗਦਾ ਸੁਣਨ ਦੇ ਵਿੱਚ ਵੀ। ਬਲਜੀਤ ਜੀ, ਇੱਕ ਸਵਾਲ ਜਿਸ ਤਰ੍ਹਾਂ ਮੈਂ ਤੁਹਾਨੂੰ ਪਹਿਲਾਂ ਪੁੱਛਿਆ ਸੀ ਕਿ ਕਿਸ ਤਰ੍ਹਾਂ ਤੁਸੀਂ ਟੀਚਿੰਗ ਤੋਂ ਯੂਨੀਵਰਸਿਟੀ ਦੇ ਵਿੱਚ ਪੜ੍ਹਾਉਂਦੇ ਪੜ੍ਹਾਉਂਦੇ ਲਿਖਣਾ ਸ਼ੁਰੂ ਕੀਤਾ, ਸੋ ਮੈਂ ਇਹ ਤੁਹਾਨੂੰ ਇਹ ਪੁੱਛਣਾ ਚਾਹੁੰਦਾ ਕਿ ਜਦੋਂ ਇਹ ਸ਼ੌਂਕ ਜਾਗਿਆ ਲਿਖਣ ਦਾ, ਕਿਤੇ ਕੋਈ ਕਿਸੇ ਤਰ੍ਹਾਂ ਦਾ ਤੁਹਾਨੂੰ ਚੈਲੰਜ ਆਇਆ ਹੋਵੇ ਜਦੋਂ ਤੱਕ ਤੁਹਾਡੀ ਬੁੱਕਸ ਪਬਲਿਸ਼ ਹੋਈਆਂ, ਉਸ ਤੋਂ ਪਹਿਲਾਂ ਕੋਈ ਕਿਸ ਤਰ੍ਹਾਂ ਦਾ ਚੈਲੰਜ ਆਇਆ ਹੋਵੇ?
ਮੈਨੂੰ ਕਈ ਵਾਰ ਚੈਲੰਜ, ਜਿੱਦਾਂ ਯੂਨੀਵਰਸਿਟੀ ਕਈ ਚੈਲੰਜ, ਕਈ ਵਾਰ ਮੈਨੂੰ ਮੇਰੀ ਜੋਬ ਫੁੱਲ ਟਾਈਮ ਨਹੀਂ ਸੀਗੀ ਤਾਂ ਪਾਰਟ ਟਾਈਮ ਸੀਗੀ, ਸੈਸ਼ਨਲ ਸੀਗੀ, ਤਾਂ ਉਹ ਮੇਰੇ ਲਈ ਇੱਕ ਚੈਲੰਜ ਦੀ ਸੀਗੀ ਕਿ ਮੈਂ ਉਹਨੂੰ ਇੱਕ ਹੋਪ ਲੈ ਕੇ ਚੱਲਦਾ ਰਿਹਾ ਸੀਗਾ। ਤਾਂ ਉਹ ਜਿਹੜੀ ਹੋਪ ਹੈਗੀ ਆ ਉਹ ਕੋਈ ਵੀ ਇਨਸਾਨ ਛੱਡਦਾ ਨਹੀਂ ਹੈਗਾ, ਉਹ ਹਰ ਇਨਸਾਨ ਚੱਲਦਾ ਰਹਿੰਦਾ ਹੈਗਾ, ਚੱਲਦਾ ਰਹਿੰਦਾ ਹੈਗਾ। ਜਿੱਦਾਂ ਹੁਣ ਮੈਂ ਇੱਕ ਨਵੀਂ ਇੱਕ ਹੋਰ ਕਿਤਾਬ ਲਿਖੀ ਹੈਗਾ, ਇਟ ਵਿਲ ਬੀ ਪਬਲਿਸ਼ਡ ਇਨ 2022, ਉਹਦਾ ਬੁੱਕ ਦਾ ਟਾਈਟਲ ਹੈਗਾ ਅ ਵਾਕ ਵਿਦਆਊਟ ਫੂਡ। ਕਹਿੰਦਾ ਉਹ ਬੰਦਾ ਸਾਰਾ ਦਿਨ ਚੱਲਦਾ ਰਹਿੰਦਾ ਹੈਗਾ ਪਰ ਭੁੱਖਿਆ ਚੱਲਦਾ ਰਹਿੰਦਾ, ਸਾਰੀ ਸੜਕਾਂ ਤੇ ਚੱਲਦਾ ਰਹਿੰਦਾ, ਜਦੋਂ ਸ਼ਾਮ ਨੂੰ ਕੋਈ ਘਰ ਆਉਂਦਾ ਹੈਗਾ ਤਾਂ ਉਹਨੂੰ ਖਾਣ ਨੂੰ ਕੁਛ ਮਿਲਦਾ ਹੈਗਾ। ਤਾਂ ਲਾਈਫ ਵੀ ਇੱਦਾਂ ਹੈਗਾ, ਜਦੋਂ ਤੁਹਾਡੇ ਅੱਛੇ ਬੰਦੇ ਤੁਹਾਡੀ ਜ਼ਿੰਦਗੀ ਚਾਹੁੰਦੇ ਹੈਗੇ ਆ, ਉਹ ਤੁਹਾਡੇ ਕੰਮ ਸਵਾਰ ਜਾਂਦੇ ਹੈਗੇ ਆ, ਨਹੀਂ ਤਾਂ ਕਈ ਵਾਰੀ ਬਹੁਤ ਸਟਰਗਲ ਕਰਨੀ ਪੈਂਦੀ ਹੈਗੀ ਆ, ਪਰ ਉਸ ਸਟਰਗਲ 'ਚ ਵੀ ਤੁਹਾਡੀ ਲਰਨਿੰਗ ਹੁੰਦੀ ਹੈਗੀ, ਉਸ ਸਟਰਗਲ 'ਚ ਵੀ ਤੁਹਾਡੀ ਇੱਕ ਹੋਪ ਹੁੰਦੀ ਹੈਗੀ ਆ, ਜਿਹੜੀ ਉਹ ਹੋਪ ਨੂੰ ਲੈ ਕੇ ਤੁਸੀਂ ਚੱਲਦੇ ਰਹਿੰਦੇ ਚੱਲਦੇ ਰਹਿੰਦੇ ਚੱਲਦੇ ਰਹਿੰਦੇ ਚੱਲਦੇ ਰਹਿੰਦੇ ਆ। ਤੁਹਾਨੂੰ ਨਹੀਂ ਪਤਾ ਕਿੱਥੇ ਸਟੋਪ ਲੱਗਣਾ ਹੈਗਾ, ਨਾ ਮੈਨੂੰ ਪਤਾ ਨਾ ਕਿਸੇ ਹੋਰ ਨੂੰ ਪਤਾ ਹੈਗਾ।
ਜੀ, ਬਹੁਤ ਚੰਗੇ ਖਿਆਲਾਤ ਨੇ ਤੁਹਾਡੇ, ਬੜੀ ਚੰਗੀ ਸੋਚ ਹੈ।
ਥੈਂਕ ਯੂ।
ਤੇ ਇੱਕ ਚੀਜ਼ ਮੇਰੇ ਹੁਣੇ ਜ਼ਿਹਨ ਚਾਹੀਏ, ਮੇਰੇ ਖਿਆਲ ਚਾਹੀਏ ਕਿ ਤੁਸੀਂ ਜਿਸ ਤਰ੍ਹਾਂ ਕਿਹਾ ਕਿ ਮਿਊਜ਼ਿਕ ਦਾ ਸ਼ੌਂਕ ਤੁਹਾਨੂੰ ਸ਼ੁਰੂ ਤੋਂ ਸੀਗਾ, ਤੇ ਕਿਸ ਏਜ ਦੇ ਵਿੱਚ ਜਾ ਕੇ ਤੁਸੀਂ ਜਿਹੜਾ ਇਸ ਸ਼ੌਂਕ ਦੇ ਉੱਤੇ ਅੱਗੇ ਕੰਮ ਕਰਨਾ ਸ਼ੁਰੂ ਕੀਤਾ? ਮੇਰੇ ਕਹਿਣ ਦਾ ਮਤਲਬ ਹੈ ਕਿ ਕਿਸ ਏਜ ਦੇ ਵਿੱਚ ਤੁਸੀਂ ਬੁੱਕਸ ਲਿਖਣੀਆਂ ਸ਼ੁਰੂ ਕੀਤੀਆਂ?
ਓ, ਬੁੱਕਸ ਮੈਂ ਤਕਰੀਬਨ, ਤੁਸੀਂ ਇਹ ਕਹਿ ਲਓ ਕਿ ਟੁਡੇ ਆਈ ਐਮ 59 ਹਨਾ, ਤਾਂ ਮੈਂ 2008 'ਚ ਜਾ ਕੇ ਪਹਿਲੀ ਕਿਤਾਬ ਪਹਿਲੀ ਪੋਇਮ ਲਿਖੀ ਸੀਗੀ, ਪਰ 2018 'ਚ ਮੈਂ ਪਹਿਲੀ ਕਿਤਾਬ ਪਬਲਿਸ਼ ਕੀਤੀ ਸੀਗੀ। ਪਰ ਉਹ ਜਿਹੜਾ ਕੰਮ ਹੋ ਰਿਹਾ ਸੀਗਾ ਉਹ ਪਹਿਲਾਂ ਤੋਂ ਹੋ ਰਿਹਾ ਸੀਗਾ, ਕਾਫੀ ਟਾਈਮ ਤੋਂ ਮੈਂ ਆਰਟੀਕਲਸ ਵਗੈਰਾ ਲਿਖ ਰਿਹਾ ਸੀਗਾ, ਪੇਪਰ ਲਿਖ ਰਿਹਾ, ਪਰ ਉਹ ਕੰਪਾਈਲ ਕਰਨਾ ਉਹ ਬੁੱਕ ਸ਼ੇਪ 'ਤੇ ਨਹੀਂ, ਉਹ 2018 'ਚ ਹੋਇਆ ਜਦੋਂ ਮੈਂ ਮਾਸਟਰ ਆਫ ਪਬਲਿਕ ਹੈਲਥ ਉਹ ਕੋਰਸ ਪੜ੍ਹਾਇਆ। ਉਹ ਸ਼ਾਇਦ ਬੱਚਿਆਂ ਦੀ ਕੋਈ ਦੁਆ ਹੋ ਗਈ ਜਾਂ ਕੁਛ ਹੋਊਗਾ, ਜਿਹੜਾ ਉਸ ਵੇਲੇ ਉਹਨਾਂ ਨੂੰ ਪੜ੍ਹਾਉਣ ਦੇ ਬਾਅਦ ਹੀ ਮੇਰੀ 3 ਮਹੀਨੇ 'ਚ ਕਿਤਾਬ ਆ ਗਈ ਹੈਗੀ ਆ। ਉਹਦੇ ਨਾਲ ਹੀ ਫਿਰ ਨੈਕਸਟ ਈਅਰ ਮੈਨੀਫੈਸਟੇਸ਼ਨਸ ਆਫ ਬੀਂਗ ਇਹ ਕਿਤਾਬ ਆ ਗਈ ਹੈਗੀ ਆ। ਤਾਂ ਤੁਸੀਂ ਲਗਾ ਲਓ ਤਕਰੀਬਨ if I'm not wrong. So when I was 55, 56, you know, 57, us vele sari cheezan ikatthi honi shuru ho gayi si giyan, par 2018 ch jaake apna ye pehli kitab hui si ki phir no 2019 ch phir 2020 ch. So hun do kitabaan meriyan takriban ho ready hai giyan, health economics te ta ek ek next poetry book English te. So eh cheezan hai giyan ta umar ta main ਕਈ ਲੋਕ ਤਾਂ ਮੈਂ ਹੁਣ ਜਦੋਂ ਮੈਂ ਆਹ ਕਿਤਾਬਾਂ ਲਿਖੀਆਂ ਤਾਂ ਮੈਨੂੰ ਲੱਗਦਾ ਕਿ ਕਈ ਵਾਰੀ ਉਮਰ ਤੁਸੀਂ ਵੱਡੇ ਵੀ ਹੋ ਜਾਓ ਤਾਂ ਕਈ ਵਾਰੀ ਅਕਲ ਬਾਅਦ ਚ ਆ ਜਾ ਕੇ ਆਉਂਦੀ ਹੈ, ਬਹੁਤ ਬੜੇ ਹੋ ਜਾਓ ਨਾ ਤਾਂ ਇਸ ਕਰਕੇ ਕਈ ਵਾਰੀ ਏਜ ਨਾਲ ਕਈ ਚੀਜ਼ਾਂ ਏਜ ਕਈ ਲੋਕ ਤਾਂ ਬਹੁਤ ਛੋਟੇ ਛੋਟੇ ਬੱਚੇ ਹੁੰਦੇ ਆ ਪੋਇਟਰੀ ਲਿਖਦੇ, ਜਿਹੜੇ ਹੁਣ ਮੇਰੀ ਬੱਚੀ ਨੇ ਪੋਇਟਰੀ ਲਿਖੀ ਹੈ, ਸ਼ੀ ਵਾਜ਼ ਇਨ ਗ੍ਰੇਡ 2
ਜੀ,
ਉਹ 7-8 ਸਾਲ ਦੀ ਸੀਗੀ ਜਦੋਂ ਉਹਨੇ 15-20 ਲਾਈਨਾਂ ਇੰਗਲਿਸ਼ ਚ ਆਪੇ ਲਿਖ ਦਿੱਤੀਆਂ। ਮੈਂ ਤੁਸੀਂ ਲਗਾ ਲਓ ਕਿ 57-58 ਜਾ ਕੇ 50 ਇਹ ਕਿਤਾਬਾਂ ਲਿਖੀਆਂ ਹੈਗੀਆਂ, ਪਰ ਇਸ ਕਰਕੇ ਏਜ ਤਾਂ ਕੋਈ ਬੈਰੀਅਰ ਨਹੀਂ ਹੈਗਾ, ਪਰ ਕੁਛ ਚੀਜ਼ਾਂ ਹੈਗੀਆਂ ਬੈਰੀਅਰ, ਜਿੱਦਾਂ ਹੁਣ ਮੈਂ ਦੌੜ ਨਹੀਂ ਸਕਦਾ, ਉਸ ਵੇਲੇ ਮੈਂ ਦੌੜ ਬਹੁਤ ਦੌੜਦਾ ਸੀਗਾ ਸਕੂਲ ਟਾਈਮ, ਹੁਣ ਮੈਂ ਨਹੀਂ ਦੌੜ ਸਕਦਾ, ਪਰ ਮੈਂ ਹੁਣ ਉਸ ਵੇਲੇ ਮੈਂ ਲਿਖ ਨਹੀਂ ਸਕਦਾ ਸੀਗਾ, ਪਰ ਮੈਂ ਹੁਣ ਲਿਖ ਸਕਦਾ ਹੈਗਾ। ਇਸ ਕਰਕੇ ਪਰਮਾਤਮਾ ਜਿਹੜੇ ਜਿਹਨੂੰ ਆਪਾਂ ਟ੍ਰਾਂਜੀਸ਼ਨ ਫੇਜ਼ ਬੋਲਦੇ ਹੈਗੇ ਆ, ਪਰਮਾਤਮਾ ਉਹ ਫੇਜ਼ ਚ ਤੁਹਾਨੂੰ ਰੱਖਦਾ ਹੈਗਾ ਕੋਈ ਨਾ ਕੋਈ ਕੰਮ ਕਰਾਉਣ ਨੂੰ।
ਜੀ, ਜਿਸ ਤਰ੍ਹਾਂ ਪੰਜਾਬੀ 'ਚ ਵੀ ਕਹਿੰਦੇ ਆ ਨਾ ਜੀ, ਸ਼ੌਂਕ ਪੂਰੇ ਕਰਨ ਵਾਸਤੇ ਉਮਰ ਨਹੀਂ ਦੇਖਣੀ ਹੁੰਦੀ, ਉਮਰ ਮੈਟਰ ਨਹੀਂ ਕਰਦੀ, ਤੁਹਾਡਾ ਸ਼ੌਂਕ ਪੂਰਾ ਤੁਹਾਨੂੰ ਕਰਨਾ ਚਾਹੀਦਾ, ਤੁਹਾਡੇ ਸੁਪਨੇ ਤੁਹਾਨੂੰ ਜ਼ਰੂਰ ਪੂਰੇ ਕਰਨੇ ਚਾਹੀਦੇ ਆ। ਤੇ ਬਲਜੀਤ ਜੀ, ਕੋਈ ਜਾਂਦੀ ਵਾਰ ਦਾ ਸੁਨੇਹਾ ਤੁਸੀਂ ਸਾਡੇ ਸਰੋਤਿਆਂ ਦੇ ਨਾਲ ਸਾਂਝਾ ਕਰਨਾ ਚਾਹੋ ਤਾਂ?
ਬਸ ਤੁਹਾਡਾ ਆਸ਼ੀਰਵਾਦ ਚਾਹੀਦਾ ਹੈਗਾ, ਤੁਹਾਡਾ ਪਿਆਰ ਚਾਹੀਦਾ ਹੈਗਾ, ਤੁਸੀਂ ਮੇਰੇ ਲਈ ਜ਼ਰੂਰ ਖੜੇ ਹੋ, ਮੇਰੀ ਇੰਸਪੀਰੇਸ਼ਨ ਬਣ ਕੇ, ਕਿਉਂਕਿ ਮੇਰੀ ਇੰਸਪੀਰੇਸ਼ਨ ਤੁਹਾਡੀ ਨੌਲੇਜ ਤੋਂ ਆਉਂਦੀ ਜਿਹੜੀ ਤੁਸੀਂ ਮੈਨੂੰ ਇੰਪੈਕਟ ਕਰਦੇ ਹੈਗੇ ਆ, ਜਦੋਂ ਤੁਸੀਂ ਕੋਈ ਗੱਲਬਾਤ ਕਰਦੇ ਆ ਤੁਸੀਂ ਮੈਨੂੰ ਇੰਸਪਾਇਰ ਕਰਦੇ ਹੈਗੇ ਆ, ਤਾਂ ਉਹੀ ਤੁਹਾਡੀ ਇੰਸਪੀਰੇਸ਼ਨ ਹੀ ਮੇਰਾ ਖਜ਼ਾਨਾ ਹੈਗਾ ਜਿਹੜੀ ਮੇਰੀ ਕਿਤਾਬ 'ਚ ਹੈਗੀ ਆ। ਤੁਸੀਂ ਜਦੋਂ ਪੜ੍ਹੋਗੇ ਤਾਂ ਕਿਤੇ ਕਿਤੇ ਨਾ ਕਿਤੇ ਤੁਸੀਂ ਕੋਈ ਨਾ ਕੋਈ ਕਹਿ ਦਊਗਾ ਕਿ ਇਹ ਮੇਰੇ ਲਈ ਲਿਖੀ ਆ, ਇਹ ਮੇਰੇ ਲਈ ਲਿਖੀ ਹੈ, ਇਹ ਮੇਰੇ ਲਈ ਲਿਖੀ ਹੈ, ਉਸ ਟਾਈਮ ਮੈਂ ਖੜਾ ਸੀਗਾ ਉੱਥੇ। So it's like a manifestation, it's like a proof here. So main ta ye sochna hai ki tusi mere liye hamesha khade hovo kithe bhi main hova. Thank you,
bahut bahut shukriya Baljeet ji sanu sama den de layi te apne dil de kareeb jehdiyan tuhadiyan kavitaavan ne sade sunan walean naal sade srotiyan de naal saanjhi karan de layi.
Thank you, thanks.